सतनाम करता पुरख निरपहो निर्वैर अकाल मूरत अजुनी शैपं गुरप्रसाद जप आदि सच जोगाद सच है पी सच नानक होशी पी सच कृपा करहु दीन के दाते मेरा गुण अब गण ना विचार कोई माटी का क्या तुपै स्वामी मानस की गत एही जेता समुंद सागर नीर भरिया तेते अवगुण हमारे दया करो किछ मेर उपावो डुब दे पत्थर तारे जीड़ा अग्न बराबर तपै पीतर वगै काती परणवत नानक हुक्म पछाणे सुख होवै दिन राती हाँ आपको बोल ना जानदा मैं कहया सब हुक्म आहो जियो हर भगत खजाना बख्शिया गुर नानक किया बसाहो जियो हर भगत खजाना बख्शिया गुर नानक किया बसाहो जियो सतनाम धन वाहे गुरु साहिब जियो थापिया ना जाए कीता ना होए आपे आप निरंजन सोए थापिया ना जाए कीता ना हुए आपे आप निरंजन सोए जिन सेविया तिन पाया मान नानक गाविया गुणी निदान गाविया सुनिए मन रखिए पाओ दुख पर हर सुख कर ले जाहे गुरमुख नादं गुरमुख वेदं गुरमुख रया समाई गुर ईश्वर गुर गोरख बर्मा गुर पार्वती माई जे हों जाना आखा नाही कहना कथन ना जाई गुरा ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਨੇ ਰਾਤਰੀ ਦੇ ਦੀਵਾਨ ਅੰਦਰ ਹਜ਼ੂਰ ਦੀ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਆਪ ਜੀ ਨੇ ਡਾਕਟਰ ਅਮਰਜੀਤ ਸਿੰਘ ਜੀ ਹੋਰਾਂ ਪਾਸੋਂ ਆਪਣੇ ਹਿਰਦੇ ਦਾ ਦਰਦ, ਜੋ ਕਿ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਜਿਹੜਾ ਪੰਥ ਨੂੰ ਪਿਆਰ ਕਰਦਾ, ਜਿਸ ਦਰਦ ਨੂੰ ਹਰ ਇੱਕ ਸਿੱਖ ਆਪਣੇ ਅੰਦਰ ਸਾਂਭ ਕੇ ਬੈਠਾ, ਉਹਨੂੰ ਸਾਡੇ ਸਾਹਮਣੇ ਪ੍ਰਗਟ ਕੀਤਾ ਤੇ ਬੜੇ ਕਮਾਲ ਦੇ ਇਹ ਢੰਗ ਤਰੀਕੇ ਨਾਲ ਡਾਕਟਰ ਸਾਹਿਬ ਨੇ ਸਾਨੂੰ ਇਹ ਸੇਧ ਦਿੱਤੀ। ਪੰਥਕ ਵਿਚਾਰਾਂ ਨੇ ਸਤਿਗੁਰੂ ਨੇ ਵੀ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਜਿਸ ਕਾ ਰਾਜ ਕਿਸੇ ਕਾ ਸੁਪਨਾ। ਸਾਹਿਬ ਕਹਿੰਦੇ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਾਧੋ ਕੋਏ। ਇਹਦਾ ਮਤਲਬ ਰਾਜ ਜ਼ਰੂਰੀ ਏ। ਜਦੋਂ ਸਰਵਣ ਕਰ ਰਹੇ ਸਾਂ, ਬੜਾ ਸੋਹਣਾ ਇੱਕ ਬਚਨ ਆਇਆ ਯਾਦ ਕਿ ਬੰਦਾ ਸਿੰਘ ਬਹਾਦਰ ਜਦੋਂ ਕਲਗੀ ਵਾਲੇ ਪਿਤਾ ਜੀ ਤੋਂ ਕਿਰਪਾ ਲੈ ਕੇ ਨਦੇੜ ਦੀ ਧਰਤੀ ਤੋਂ ਚੱਲੇ, ਹਜ਼ੂਰ ਨੇ ਤੋਰੇ। ਇੱਕ ਵਿਦਵਾਨ ਸੱਜਣ ਲਿਖਦਾ, ਦਿੱਲੀ ਨੂੰ ਉਹ ਜਦੋਂ ਪਾਰ ਕਰਦਾ, ਉਹ ਸੋਨੀਪਤ ਦੇ ਨੇੜੇ ਆਇਆ, ਕਰਨਾਲ ਪਹੁੰਚਿਆ ਤੇ ਉਹਨੇ ਦੋ ਸ਼ਬਦ ਕਹੇ ਸਨ ਬੜੇ ਸੋਹਣੇ। ਉਹ ਇੱਕੋ ਗੱਲ ਕਹਿੰਦਾ ਸੀ, ਜਦੋਂ ਵੀ ਇਕੱਠ ਹੁੰਦਾ ਸੀ ਤੇ ਜਦੋਂ ਉਹਨੇ ਕਹਿਣਾ, ਮੈਨੂੰ ਹੋਰ ਕੁਝ ਪਤਾ ਨਹੀਂ, ਮੈਨੂੰ ਹੋਰ ਕੁਝ ਸਮਝ ਨਹੀਂ, ਬਸ ਮੈਂ ਤਾਂ ਇੰਨਾ ਕੁ ਜਾਣਨਾ ਪਿਆ, ਗੁਰੂ ਕੇ ਸਿੱਖੋ ਸਰਹੰਦ ਦੀਆਂ ਦੀਵਾਰਾਂ ਤੇ ਚਮਕੌਰ ਦੀ ਗੜੀ ਸਾਨੂੰ ਭਰਾਵਾਂ ਨੂੰ ਆਵਾਜ਼ਾਂ ਪਈ ਮਾਰਦੀ। ਉਹਨੇ ਇਹ ਦੋ ਸ਼ਬਦਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਤੇ ਉਸ ਗੁਰੂ ਕਲਗੀ ਵਾਲੇ ਦੀ ਕਿਰਪਾ ਨਾਲ ਕਿੱਥੇ 1704 ਨੂੰ ਇਹ ਸਭ ਕੁਝ ਵਾਪਰਿਆ, ਸਾਕੇ ਹੋਏ ਨੇ ਤੇ ਕਿੱਥੇ ਉਸ ਗੁਰੂ ਕੇ ਪਿਆਰੇ ਸਿੱਖ ਨੇ ਕੁਝ ਸਾਲਾਂ ਦੇ ਅੰਦਰ ਹੀ ਸਭ ਕੁਝ ਜਿਹੜਾ ਉਹ ਤਹਿਸ ਨਹਿਸ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਸੀਂ ਜਦੋਂ ਪੜ੍ਹਨੇ ਹਾਂ, ਜਦੋਂ ਆਮ ਨਜ਼ਰ ਨਾਲ ਆਪਾਂ ਤੱਕਦੇ ਹਾਂ, ਦੇਖੋ ਜਦੋਂ ਕੋਈ ਸੱਚ ਦੀ ਆਵਾਜ਼ ਬੁਲੰਦ ਕਰਦਾ, ਸੱਚ ਨਾਲ ਕਦੀ ਜ਼ਿਆਦਾ ਭੀੜ ਨਹੀਂ ਹੁੰਦੀ। ਸੱਚ ਨਾਲ ਤੁਰਨ ਵਾਲੇ ਟਾਵੇਂ ਟਾਵੇਂ ਨੇ, ਪਰ ਜਿੱਥੇ ਸੱਚ ਦੀ ਆਵਾਜ਼ ਲੈ ਕੇ ਕੋਈ ਅੜ ਜਾਂਦਾ, ਜਦੋਂ ਉਹ ਤੁਰਦਾ ਉਦੋਂ ਭੀੜ ਨਹੀਂ, ਸਮਾਂ ਲੰਘਣ ਤੋਂ ਬਾਅਦ ਉਸ ਸੱਚ ਨੂੰ ਸਿਜਦੇ ਕਰਨ ਵਾਲਿਆਂ ਦੀਆਂ ਭੀੜਾਂ ਜ਼ਰੂਰ ਲੱਗ ਜਾਂਦੀਆਂ। ਗੁਰੂ ਤੇਗ ਬਹਾਦਰ ਮਹਾਰਾਜ ਕਦੀ ਸਮੇਂ ਜਿਹੜਾ ਗੁਰੂ ਸੋਹਣੇ ਸਿੰਘਾਸਨਾਂ ਤੇ ਬਿਰਾਜਮਾਨ ਨੇ, ਜਿਸ ਗੁਰੂ ਦੇ ਸੀਸ ਤੇ ਚਵਰ ਝੁਲਦਾ, ਜਿਸ ਗੁਰੂ ਦੇ ਸੀਸ ਤੇ ਖਿਵੇ ਚੰਦੋਆ ਹੈ, ਚਮਕਦਾ ਚੰਦੋਆ ਹੈ, ਤੇ ਉਸ ਗੁਰੂ ਦਾ ਸਰੀਰ ਚਾਂਦਨੀ ਚੌਂਕ ਵਿੱਚ ਕਿਤਨਾ ਸਮਾਂ ਪਿਆ ਰਿਹਾ, ਪਰ ਉਦਣ ਭੀੜ ਨਾਲ ਨਹੀਂ ਪਰ ਸੱਚ ਦੀ ਖਾਤਰ ਅੜ ਖਲੋਤੇ। ਇਹ ਵੀ ਤਾਂ ਇੱਕ ਇਨਸਾਨੀਅਤ ਦੀ ਖਾਤਰ ਸੀ। ਆ ਸੈਨਾਪਤੀ ਨੇ, ਸਿੱਖ ਵਿਦਵਾਨ ਨੇ ਗੁਰੂ ਸ਼ੋਭਾ ਅੰਦਰ ਬੜੀ ਸੋਹਣੀ ਗੱਲ ਕਹੀ। ਉਹਨੇ ਗੁਰੂ ਤੇਗ ਬਹਾਦਰ ਜੀ ਨੂੰ ਖਿੰਦ ਦੀ ਚਾਦਰ ਨਹੀਂ, ਉਹਨੇ ਧਰਮ ਦੀ ਚਾਦਰ ਕਿਹਾ ਤੇ ਕਹਿੰਦਾ ਕੇਵਲ ਹਿੰਦੁਸਤਾਨ ਵਿੱਚ ਨਹੀਂ, ਜੋ ਕੁਝ ਗੁਰੂ ਤੇਗ ਬਹਾਦਰ ਨੇ ਕੀਤਾ ਉਹ ਸਾਰੇ ਸੰਸਾਰ ਵਾਸਤੇ, ਕਿ ਕੋਈ ਵੀ ਲੋੜਵੰਦ ਆਵੇ ਸਤਿਗੁਰੂ ਨੇ ਉਹਦੀ ਬਾਂਹ ਪੜੀ, ਗੁਰੂ ਕਿਰਪਾ ਕਰੇ। ਅਸੀਂ ਹਜ਼ੂਰ ਦੇ ਬਚਨਾਂ ਨੂੰ ਆਪਣੇ ਇਸ ਇਤਿਹਾਸ ਤੋਂ ਜਾਣੂ ਹੋ ਕੇ ਕੁਝ ਕਦਮ ਆਪਾਂ ਵੀ ਤੁਰ ਸਕੀਏ, ਜਿਤਨੇ ਕੁ ਸਵਾਸ ਗੁਰੂ ਨੇ ਬਖਸ਼ੇ ਨੇ। ਆਓ ਪਿਆਰਿਓ, धन गुरु नानक साहब जी की पवित्र बाणी जपजी साहब जी की विचार आप पिछले कई दिनों तो करते आ रहे हैं। सतगुरु गुरु नानक साहब जी ने पहलिया चार पौड़िया के अंदर मूल मंत्र विच एक ओंकार की गल की, उस एक ओंकार के स्वरूप बयान किया, गुण बयान किए। परत के हजूर ने पहली पौड़ी के अंदर एक सवाल किया कि उस एक ओंकार नाल आपां मिलना किवें, ते साहब ने फिर नाल उत्तर भी दिता कि इको पड़दा कूड़ दी पाल खौमे दी कांडे, ए टुटदी ए हुक्म विच रह के रजा विच रह के। फिर उस दे हुक्म विच की कुछ बने ओदा जिक्र किया। फिर क्या साहब ने कि भलिया जिन्हें ओदे हुक्म नू बुझ लिया ते ओदे एक एक गुण नू लै के ओनू गांदे पए ने। परत के जिज्ञासू ने पुछया, महाराज ओदे तक किवें पहुंचिए, अज तक इस पौड़ी तक जेड़े शब्द प्रभु लई आए सन एक ओंकार शब्द वरत्या, ओनू हुक्मी किया, ओनू सचियार किया, ओनू दातार किया, ते अज मेरे गुरु नानक साहब ने जपजी साहब की बाणी विच ओदे लई नवा शब्द वरत्या निरंजन। ओ माया दी कालक तो रहते ओनू किसे किस्म दी कालक नहीं। आओ हजूर दी इस पंजवी पौड़ी दी विचार गुरु कृपा नाल आपां ने आरंभ करनी। आप समूह साध संगत आशीष बख्शो, धन गुरु नानक साहब कृपा करन, आपां नरोल गुरमत दे दायरे विच रह के सतगुरु दे इस पवित्र बचन नूं विचार सकीए। हजूर अंदर दी एकाग्रता टिकाओ बख्शन, आप समूह माई भाई कृपा करो आशीष बख्शो, बड़े प्यार अदब दे नाल उचारण करो जी, सतनाम श्री वाहे गुरु जी। करो कृपालता गुरमुख प्यारियो, फिर उचारण करो जी, सतनाम श्री वाहे गुरु जी। सतगुरु गुरु नानक साहब महाराज जी ने जिस एक ओंकार नू जपन वास्ते कहा, जिस एक ओंकार की रजा विच तुरन की बात की, जिस एक ओंकार के भाणे नू हुक्म नू मनन का उपदेश दिता है, ते अज फिर मेरे सतगुरु नू जिज्ञासु ने एक सवाल किया, दाता कि उस एक नू कोई बनाने वाला है, जिमें लोग ओदे नां ते हर थां ते कोई मूर्ति स्थापन करदा है, जिमें किसे बादशाह नू लोग थापदे ने, कि जेड़ा सब तो वड्डा है, सब तो उच्चा है, जिदे हुक्म तो बाहर कोई नहीं, ओनू लोकां ने थापिया है, कि उस एक ओंकार नू किसे ने मूर्ति दी तरह स्थापन किया, वह थापिया जा सकता है। ते धन गुरु नानक साहब जी ने उत्तर दिता, नहीं सिखा, थापिया ना जाए। उस एक ओंकार नू उस अकाल पुरख नू कोई भी थाप नहीं सकता। ते साहब कहिंदे ने कीता ना होए, ते कोई भी मनुख अपनी किरत द्वारा उस भगवान नू बना नहीं सकता। महाराज जिन्नू थाप नहीं सकदे, जिन्नू कोई बना नहीं सकता, वह फिर किस तरह का है। ते साहब कहिंदे ने आपे आप निरंजन सोए, जिहड़ी गल असी सह भंग विच कीती सी वह अपने आप सुते सिद्ध प्रकाश माने। साहब कहिंदे ने वह निरंजन जिवें असी लोक तकने आ, साडे उपर तां अंतरी माया का प्रभाव है, वह प्रभु ऐसा है जिहड़ा माया की कालक तो रहते ओदे उपर कोई प्रभाव नहीं, वह अपने आप। गुरमत ने सतगुरु की बाणी ने उस एक ओंकार के संबंध भी जिथे क्या वह अनुभव प्रकाश है, जां उसनू अमितोज कह के संबोधन किया है, साहब ने उसनू अकाले कह के संबोधन किया है, साहब ने ओनू अकाए कह के संबोधन किया है, ओदी कोई काया नहीं। जो कुछ असी संसार विच तकने हैं, जेड़ी चीज थापी गई ओने बिनसना है। जे कोई मान लो लकड़ दी कोई वस्तु बना रहा है कारीगर, एक दिन उस लकड़ ने सड़ जाने, ओने पुरानी हो के खत्म होना है, मिट्टी होना है, ओनू कौन खाएगा। पर ओ मेरा करता पुरख वाहगुरु इस तरह थापिया नहीं जाता, ते जे ओनू थापिया जाए तो यह मतलब एक दिन उन्हें फिर खत्म ही होना है। साहब कहिंदे ने लोहे की कोई वस्तु बनांदा है, कुछ समय तो बाद ओनू भी जंगाल खा जाता है, पर प्यारो ओ एक ओंकार ऐसा है जिन्हू कोई थाप नहीं सकता, जिन्हू कोई कर नहीं सकता, ਤੇ ਜਿਨ੍ਹਾਂ ਲੋਕਾਂ ਨੇ ਭਗਵਾਨ ਦੇ ਨਾਂ ਤੇ ਕੁਝ ਕੁ ਮੂਰਤਾਂ ਸਥਾਪਨ ਕਰਕੇ ਕਹਿ ਦਿੱਤਾ ਇਹ ਭਗਵਾਨ ਹੈ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਉਸ ਚੀਜ਼ ਨੂੰ ਪਰਵਾਹ ਨਹੀਂ ਕੀਤਾ। ਸਤਿਗੁਰੂ ਕੀ ਬਾਣੀ ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ। ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਆਸਾ, ਉਹਦੇ ਵਿੱਚ ਇੱਕ ਸ਼ਬਦ ਆਉਂਦਾ ਭਗਤ ਕਬੀਰ ਸਾਹਿਬ ਦਾ, ਉਹਨਾਂ ਨੇ ਬੜੀ ਸੋਹਣੀ ਵਿਆਖਿਆ ਕੀਤੀ, ਉਹਨੂੰ ਥਾਪਿਆ ਨਹੀਂ ਜਾ ਸਕਦਾ ਤੇ ਜਿਹੜਾ ਉਹਨੂੰ ਸਥਾਪਨ ਕਰਕੇ ਬੈਠਾ ਤੇ ਉਹਨੂੰ ਇੱਕ ਗੱਲ ਕਹੀ, ਸੱਜਣਾ ਤੂੰ ਭੁੱਲ ਗਿਆ, ਤੇਰੇ ਸਥਾਪਨ ਨਾਲ ਲੋਕ ਭੁੱਲ ਕੇ ਤੇਰੇ ਪਿੱਛੇ ਲੱਗ ਪਏ ਨੇ। ਕਬੀਰ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਪਰ ਇਹ ਨਹੀਂ ਭੁੱਲਦਾ ਕਿਉਂਕਿ ਇਸ ਜਿਹੜੇ ਰਾਮ ਦੀ ਇਹ ਪੂਜਾ ਕਰਦਾ ਉਹਨੂੰ ਕਦੀ ਥਾਪੀ ਨਹੀਂ ਜਾ ਸਕਦਾ। ਉਹਨਾਂ ਦਾ ਇੱਕ ਬਚਨ ਆਉਂਦਾ ਸੀ, ਪੜ੍ਹਨੇ ਆ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ। ਮੈਂ ਇਸ ਵਿਸ਼ੇ ਤੇ ਪਹਿਲਾਂ ਸਿਰਫ ਅਰਜ਼ ਕਰ ਰਿਹਾ, ਉਹਨੂੰ ਥਾਪ ਨਹੀਂ ਕੁ ਸਕਦਾ। ਸਾਹਿਬ ਕਹਿ ਰਹੇ ਨੇ ਕਿ ਪਾਤੀ ਤੋਰੈ ਮਾਲਣੀ, ਭਗਤ ਕਬੀਰ ਸਾਹਿਬ ਕਹਿੰਦੇ ਨੇ ਮਾਲਣ ਤੂੰ ਬਾਗ ਵਿੱਚ ਗਈ ਏ ਤੇ ਇਹ ਪੱਤੇ ਇਹ ਫੁੱਲ ਇਹ ਟਾਹਣੀਆਂ ਕਾਸ ਵਾਸਤੇ ਤੋੜਨੀਏ ਤੇ ਅੱਗੋਂ ਉੱਤਰ ਮਿਲਿਆ ਭਗਵਾਨ ਦੀ ਮੂਰਤੀ ਅੱਗੇ ਭੇਟ ਕਰਨੀਆਂ ਨੇ ਤੇ ਭਗਤ ਸਾਹਿਬ ਨੇ ਬਚਨ ਕੀਤਾ ਪ੍ਰਮਾਣ ਆਪਾਂ ਬਾਣੀ ਵਿੱਚੋਂ ਲੈਣੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੋਈ ਸ਼ੱਕ ਕਰੇ ਤੇ ਉਹਦੇ ਬਦਕਿਸਮਤੀ ਆਪਾਂ ਸ਼ਬਦ ਵਰਤ ਸਕਨੇ ਆ ਕਿਉਂਕਿ ਇਹਦੇ ਵਿੱਚ ਸੱਚ ਕੀ ਬਾਣੀ ਏ ਤੇ ਸੁਣਾਈ ਵੀ ਸੱਚ ਦੇ ਵੇਲੇ ਦੇ ਪਿੱਛੇ ਨਹੀਂ। ਸਤਿਗੁਰੂ ਕਿਰਪਾ ਕਰਨ, ਸਾਹਿਬ ਕਹਿੰਦੇ ਨੇ ਮਾਲਣ ਇਹ ਪੱਤੇ ਇਹ ਫੁੱਲ ਟਾਹਣੀਆਂ ਕਾਤਲੀ ਤੋੜਨੀ ਏ, ਕਹਿਣ ਲੱਗੀ ਭਗਵਾਨ ਨੂੰ ਭੇਟ ਕਰਨੀਆਂ ਨੇ ਤੇ ਕਬੀਰ ਸਾਹਿਬ ਕਹਿਣ ਲੱਗੇ ਭਗਵਾਨ ਕਿੱਥੇ ਤੇ ਉੱਤਰ ਦਿੱਤਾ ਪੱਥਰ ਦੀ ਮੂਰਤੀ ਵਿੱਚ ਤੇ ਭਗਤ ਸਾਹਿਬ ਨੇ ਦਲੀਲ ਬੜੀ ਸੋਹਣੀ ਦਿੱਤੀ, ਕਹਿਣ ਲੱਗੇ ਉਹ ਮਾਲਣ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ। ਅਸੀਂ ਪੜ੍ਹਨੇ ਆ ਨਾ ਕਿ ਜਗਦੀਸ਼ ਚੰਦਰ ਬੋਸ ਨੇ ਇੱਕ ਗੱਲ ਸਿੱਧ ਕੀਤੀ ਸੀ। ਸ਼ਾਮ ਨੂੰ ਕਿਤੇ ਖੇਡਦਾ ਸੀ ਤੇ ਉਹਦਾ ਗੇਂਦ ਕਿਸੇ ਬਗੀਚੇ ਵਿੱਚ ਫੁਲਵਾੜੀ ਵਿੱਚ ਗਿਆ ਤੇ ਜਦੋਂ ਗੇਂਦ ਕੱਢਣ ਲੱਗਾ ਤੇ ਮਾਂ ਨੇ ਇੱਕ ਗੱਲ ਕਹੀ ਸੀ, ਬੇਟਾ ਗੇਂਦ ਨੂੰ ਹੁਣ ਨਾ ਛੇੜੀ। ਪੁੱਛਿਆ ਕਿਉਂ, ਕਹਿਣ ਲੱਗੀ ਇਸ ਵਕਤ ਰੁੱਖ ਜਿਹੜੇ ਨੇ ਉਹ ਸੁੱਤੇ ਪਏ ਨੇ। ਉਸ ਬੰਦੇ ਨੂੰ ਇੰਨੀ ਕੁ ਗੱਲ ਸਮਝ ਪੈ ਗਈ ਕਿ ਰੁੱਖਾਂ ਵਿੱਚ ਜਿੰਦ ਹੈ, ਕਿ ਦੁੱਖ ਸੁੱਖ ਮਹਿਸੂਸ ਕਰਦੇ ਨੇ ਤੇ ਅਸੀਂ ਲੋਕਾਂ ਨੇ ਪ੍ਰਵਾਨ ਕੀਤਾ ਸਮਾਜ ਨੇ ਕਿ ਉਸ ਬੰਦੇ ਨੇ ਇੱਕ ਨਵੀਂ ਗੱਲ ਕਹੀ। ਪਰ ਕਦੀ ਕਬੀਰ ਸਾਹਿਬ ਨੂੰ ਪੜੋ, ਉਹ ਕਹਿੰਦੇ ਨੇ ਭੁੱਲੀਏ ਮਾਲਣੇ ਜਿਸ ਬਾਗ ਵਿੱਚੋਂ ਤੂੰ ਪੱਤੇ ਤੋੜਨੀਏ, ਯਾਦ ਰੱਖੀ ਪੱਤੇ ਪੱਤੇ ਵਿੱਚ ਜਿੰਦੀ। ਸਤਿਗੁਰੂ ਨੇ ਬਚਨ ਕੀਤਾ ਪਾਤੀ ਤੋੜੈ ਮਾਲਣੀ ਪਾਤੀ ਪਾਤੀ ਜੀਓ, ਹਰ ਇੱਕ ਪੱਤੇ ਵਿੱਚ ਜਿੰਦੇ। ਤੇ ਅਗਲਾ ਉਹਨਾਂ ਬਚਨ ਕੀਤਾ ਜਿਹਨੂੰ ਤੂੰ ਭਗਵਾਨ ਸਮਝੀ ਬੈਠੀ ਏ, ਜਿਸ ਪਾਹਨ ਕੋ ਪਾਤੀ ਤੋੜੈ ਜਿਸ ਪਾਹਨ ਕੋ ਦਰਸ ਲਈ, ਜਿਸ ਪੱਥਰ ਦੇ ਭਗਵਾਨ ਲਈ ਤੂੰ ਪੱਥਰ ਤੂੰ ਫੁੱਲ ਪਈ ਤੋੜਨੀ ਏ, ਧਿਆਨ ਰੱਖੀ ਸੋ ਪਾਹਨ ਨਰਜੀਓ, ਉਹ ਨਰਜਿੰਦੀ ਪੱਤਿਆਂ ਵਿੱਚ ਤਾਂ ਜਿੰਦ ਹੈ ਪਰ ਉਹਦੇ ਵਿੱਚ ਜਿੰਦ ਨੇ। ਸਾਹਿਬ ਨੇ ਕਿਹਾ ਉਹਨੂੰ ਕੌਣ ਏ ਥਾਪਣ ਵਾਲਾ, ਪਾਤੀ ਤੋੜੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੈ ਸੋ ਪਾਹਨ ਨਰਜੀਓ। ਕਹਿਣ ਲੱਗੇ ਯਾਦ ਰੱਖਣਾ ਭੁੱਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦੇਓ, ਥਾਪਿਆ ਨਾ ਜਾਏ ਸਤਿਗੁਰ ਜਾਗਤਾ ਹੈ ਦੇਓ, ਕੀਤਾ ਨਾ ਹੋਏ ਸਤਿਗੁਰ ਜਾਗਤਾ ਹੈ ਦੇਓ। ਸਾਹਿਬ ਕਹਿਣ ਲੱਗੇ ਭੁੱਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦੇਓ। ਅੱਗੇ ਉਹਨਾਂ ਬਚਨ ਕੀਤਾ, ਕਹਿਣ ਲੱਗੇ ਭਲੀਏ ਜਿਨ੍ਹਾਂ ਪੱਤਿਆਂ ਨੂੰ ਤੂੰ ਤੋੜਨੀ ਏ, ਕਦੇ ਤੱਕ ਇਹਨਾਂ ਵਿੱਚ ਬ੍ਰਹਮਾ ਦਾ ਰੂਪ ਨਹੀਂ ਤੈਨੂੰ ਦਿਸਦਾ, ਚੱਲ ਤੂੰ ਦੇਵਤੇ ਨੂੰ ਮੰਨਣ ਵਾਲੀ ਏ, ਜਿਨ੍ਹਾਂ ਟਾਹਣੀਆਂ ਨੂੰ ਤੂੰ ਤੋੜਨੀ ਪਈ ਏ, ਜਿਨ੍ਹਾਂ ਫੁੱਲਾਂ ਨੂੰ ਤੋੜਨੀ ਏ, ਇਹਨਾਂ ਵਿੱਚ ਵਿਸ਼ਨੂੰ ਤੇ ਸ਼ਿਵਜੀ ਦਿਸਦਾ ਨਹੀਂ, ਤੂੰ ਪੱਥਰ ਵਿੱਚ ਭਗਵਾਨ ਬਣਾਈ ਬੈਠੀ ਏ ਤੇ ਤਿੰਨਾਂ ਨੂੰ ਤੂੰ ਤੋੜ ਕੇ ਲਿਜਾਨੀ ਪਈ ਏ, ਤੂੰ ਕਿਹੜੇ ਭਗਵਾਨ ਦੀ ਪੂਜਾ ਕਰਨੀ। ਕਹਿਣ ਲੱਗੇ ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇਓ, ਤੀਨ ਦੇ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਓ। ਅੱਗੇ ਉਹਨਾਂ ਦਲੀਲ ਬੜੀ ਸੋਹਣੀ ਦਿੱਤੀ, ਕਹਿਣ ਲੱਗੇ ਭਗਵਾਨ ਸਭ ਤੋਂ ਵੱਡਾ ਹੈ ਨਾ, ਸਭ ਤੋਂ ਉੱਚਾ, ਪਰ ਯਾਦ ਰੱਖੀ ਜਿੱਦਨ ਇਹ ਮੂਰਤੀ ਬਣਾਈ ਇਹ ਮੂਰਤੀ ਮਨੁੱਖ ਦੀ ਕਿਰਤੇ, ਤੇ ਜਿੱਦਨ ਉਹਨੇ ਮੂਰਤੀ ਘੜੀ ਤੇ ਇੰਨੀ ਵੱਡੀ ਮੂਰਤ ਨੂੰ ਤਿਆਰ ਕਰਦਿਆਂ ਆਖਰ ਉਹਨੇ ਮੂਰਤੀ ਨੂੰ ਆਪਣੇ ਪੈਰਾਂ ਥੱਲੇ ਵੀ ਦਬਾਇਆ ਹੋਣਾ, ਜਦੋਂ ਮੂਰਤੀ ਦਾ ਚਿਹਰਾ ਤਿਆਰ ਕੀਤਾ ਤੇ ਉਹਨੇ ਮੂਰਤੀ ਦੀ ਛਾਤੀ ਤੇ ਪੈਰ ਰੱਖਿਆ, ਜੇ ਮੂਰਤੀ ਦੀ ਛਾਤੀ ਵਿੱਚ ਉਹਦੇ ਵਿੱਚ ਕੋਈ ਜਿੰਦ ਹੁੰਦੀ ਤੇ ਜਿਹਨੇ ਇਹਨੂੰ ਘੜਿਆ ਸੀ ਉਹਨੂੰ ਕਿਉਂ ਨਾ ਖਾ ਗਈ। ਨਹੀਂ ਭੁੱਲੀਏ ਭਗਵਾਨ ਦੀ ਮੂਰਤ ਕਦੀ ਸਥਾਪਨੀ ਨਹੀਂ ਕੀਤੀ ਜਾ ਸਕਦੀ। ਸਾਹਿਬ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਪਾਖਾਨ ਗੱਟ ਕੇ ਮੂਰਤ ਕੀਨੀ, ਪੱਥਰ ਨੂੰ ਘੜ ਕੇ ਮੂਰਤ ਬਣਾਈ, देखै छाती पाऊं, जे ए मूर्त साची है तो गर्नहारे खाओ क्योंकि थापिया ना जाए, जे ए मूर्त साची है तो गर्नहारे खाओ। ते अगो ने पूछ लिया कि जेड़ा कुछ पुजारी मूर्ति दी भेट करदा है कि वो मूर्त प्रवान कर दी है, वो चौल लेके जांदा है, वो पंजीरी बना के ले जांदा है, वो कड़ा लेके जांदा है कि मूर्त प्रवान कर दी है। ते अगो भगत ने क्या कहन लगे, पात पहत अर लापसी कर करा का सार, भोगन हारे भोगया इस मूर्त कह मुख सार। फिर अखीर च उन्हें गल की, कहन लगे मालन भूली जग भुलाना, हम भुलाने नाहे, असी कदी नहीं भूल सकते क्योंकि साडा इको इश्ते थापिया ना जाए, किता ना होए। मालन भूली जग भुलाना, हम भुलाने नाहे, कहन लगे कहो कबीर हम राम राखे, किरपा कर हर राय। उस मेरे भगवान ने किरपा करके मेनू जना दिता कबीर, उस रब न उस वाहगुरु न उस खुदा न कोई अस्थापन नहीं कर सकता। भगत साहब ने अपनी बाणी विच उदाहरण बड़े कमाल दियां दित्तियां ने, जदों असीं पढ़ने आ कहिंदे ने बचन हुंदा उहनां दा शलोकां विच, कहन लगे कि कबीर ठाकुर पूजै मोल ले, तुसीं जिहड़े भगवान सर्व व्यापक है उहनूं खरीद के पूजना है, मन अच तीर्थ जाहे देखा देखी सुवांग धर भूले, भटका खाए देखा वेखी तू भगवान समझी बैठा है, ते जिन्हू तू मुल लैके अस्थापन प्या करना ओनू कदी थापे ही नहीं जा सकता। थापिया ना जाए कीता ना होए, ओ किसे दा बनाया होया नहीं। ते उन्होंने फिर एक नाल हदायत की, मैं एक दिन अर्ज की सी भगत नामदेव जी का एक बचन आंदा है, उदन संखेप विच अर्ज की मैं बेनती करा आधार गुरु ग्रंथ साहब की बाणी, ते बाणी की विचारधारा नु लुकाना ए सिख नु शोभदा नहीं। सतगुरु ने बचन किया जद असी पढ़िया सी ना किंदू अन्ना तुरकू काणा, ते उन्हें एक शब्द वरत्या सी दोहां ते ज्ञानी स्याणा। किसे गुरमुख ने पुछा विषय दे अर्थ की ने, एदे अर्थ बड़े सोहणे दिते, गल ओ भी थापिया ना जाए एदे नाल संबंधित। कहन लगे हिंदू अन्ना तुरकू काणा दोहां ते ज्ञानी स्याणा, इत्थे ज्ञानी दा अर्थ है ओ ज्ञानवान जिन्हू अपने अंदर दी सूझ पै गई कि रब नू कदी थापिया नहीं जा सकदा। गुरु ग्रंथ साहिब विच ज्ञानी दी परिभाषा दित्ती, डॉक्टर साहब ने उन्हें एक गल कही ज्ञानी दी परिभाषा भी सी कि भय काहू को देत नै भय मानत आन, कौ नानक सुनवे मना ज्ञानी। ताहे बखान एक होर परिभाषा दित्ती, कहन लगे परणत नानक ज्ञानी कैसा होए, केड़ा ज्ञानी जिहड़ा दोहां तो स्याणा, केवल लिबास पा के नहीं। सब कहिंदे ने ज्ञानी केड़ा, कई वारी आपां तकने आ जिन्हू असी लिबास नू देख के कहने आ ज्ञानी है, ओ अंदरों अट दा अज्ञानी मिलदा। सतगुरु ने बाणी विच बचन कीते ऐसे प्रमाण दिते। खैर साहब कहिंदे ने परणवत नानक ज्ञानी कैसा होए, ते अगला बचन सी आप पछाणे बुझै सोए, जिहड़ा अपने अंदर नू परचोलदा है गुर प्रसाद करै विचार सो ज्ञानी दरगै परवान। जिहड़ा गुरु की कृपा लैके सिद्धांत नू परचोलदा है जीवन विच कमांदा है, असल विच ओ ही ज्ञानवान है। ते जिन्ने अंदर नू परचोल लिया ओ कहिंदा ना कोई जमदा है ना कोई मरदा है, कौन है मारन वाला। ते जिन्नू ए समझ पै जाए मैं जमना ते मरना नहीं, आत्मा नू कोई नहीं मार सकदा, फिर ओ ही कहिंदा ना मैं किसे नू भय देना ना मैं किसे दा भय कबूलना, क्योंकि ओ आत्मदर्शी है अंदर नू समझ गया। खैर सतगुरु की बाणी विच आया हिंदू अन्ना तुरकू काणा दोहां ते ज्ञानी स्याणा, ते पुछया नामदेव जी ए क्यों। उन्होंने अगली पंक्ति विच इस गल नू खोल दिता, कहन लगे हिंदू पूजे द्योहरा, हिंदू ने द्योहरे विच भगवान नू अस्थापन कीता, मुसलमान मसीत, ते मुसलमान ने ए ता मन लिए। शब्द एक सी अन्ना एक सी काणा, दोनों विच फर्क मैं कहा सी उदन अर्ज कीती सी, अन्ने दा अर्थ जिन्हू एक अख बंद होवे एक पासा दिसदा होवे, ध्यान रखना वाहगुरु काणे का मतलब एक अख कायम एक बंद है, ते अन्ने का मतलब जिदे दोनों नेत्र बंद ने। नामदेव कहन लगे सजना ए शब्द जेड़ा आरंभ हुंदा है पांडे तुमरा रामचंद सोपी आव देखिया था, इस शब्द विच भगत जी ने उन्हां नू सेध दित्ती है, एक पासे तू अपना इष्ट मानना है दूजा ओदे ते शक करना है। ओ सजना अपने इष्ट ते जिदे ते तू शक करना है ध्यान रखी, जिदे ते शक करना उन्हें तेनू पार किवें कर देना। कह लगे कि तू कह दिता भगवान पत्थर की मूर्त है, ते दूसरा तू कह दिता कि जेड़ा ਇਹ ਗਾਇਤਰੀ ਇਹ ਗਾਂ ਸੀ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਅੱਗੇ ਵੀ, ਖੈਰ ਤੂੰ ਇਹਦੇ ਬਾਰੇ ਉਦਾਹਰਨਾਂ ਦਿੱਤੀਆਂ, ਇਹਦੀ ਲੱਤ ਤੋੜੀ, ਤੂੰ ਸ਼ਿਵਜੀ ਬਾਰੇ ਉਦਾਹਰਨ ਦਿੱਤੀ। ਕਹਿਣ ਲੱਗੇ, ਇੱਕ ਤੂੰ ਉਹਨੂੰ ਮੂਰਤ ਵਿੱਚ ਸਥਾਪਨ ਕੀਤਾ, ਦੂਜਾ ਉਹਦੇ ਜੀਵਨ ਤੇ ਸ਼ੱਕ ਕਰਨਾ, ਤੇਰੀਆਂ ਤਾਂ ਦੋਨੋਂ ਹੀ ਅੱਖਾਂ ਬੰਦ ਨੇ। ਤੇ ਕਹਿਣ ਲੱਗੇ, ਸੱਜਣਾ ਤੇਰੀ ਇੱਕ ਅੱਖ ਹੈ, ਤੈਨੂੰ ਅਕੀਦਾ ਆਪਣੇ ਹਜ਼ਰਤ ਮੁਹੰਮਦ ਸਾਹਿਬ ਤੇ, ਇੱਕ ਅੱਖ ਬੰਦ ਇਸ ਕਰਕੇ ਹੋ ਗਈ ਕਿਉਂਕਿ ਤੂੰ ਰੱਬ ਨੂੰ ਮਸੀਤ ਵਿੱਚ ਬੰਦ ਕੀਤਾ ਹੋਇਆ। ਰੱਬ ਕੇਵਲ ਮਸੀਤ ਵਿੱਚ ਨਹੀਂ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਕਹਿਣ ਲੱਗੇ, ਹਿੰਦੂ ਪੂਜਾ ਦਿਓਰਾ, ਮੁਸਲਮਾਨ ਮਸੀਤ, ਤੇ ਅੱਗੇ ਕਹਿਣ ਲੱਗੇ, ਨਾਮੇ ਸੋਈ ਸੇਵਿਆ ਜੇ ਦਿਓਰਾ, ਨਾ ਮਸੀਤ ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਹਨੂੰ ਕੌਣ ਹੈ ਸਥਾਪਨ ਕਰਨ ਵਾਲਾ? ਸਤਿਗੁਰੂ। ਗੁਰੂ ਕਲਗੀ ਵਾਲੇ ਦੇ ਅਸੀਂ ਬਚਨ ਪੜ੍ਹਨੇ ਨਿਤਨੇਮ ਵਿੱਚ, ਦਸ ਸਵਈਏ ਜਿਹੜੇ ਨਿਤਨੇਮ ਦੀ ਬਾਣੀ ਵਿੱਚ ਵੀ ਨੇ, ਆਪਾਂ ਉਹਨਾਂ ਨੂੰ ਅੰਮ੍ਰਿਤ ਸਵਈਏ ਵੀ ਕਹਿੰਦੇ ਹਾਂ। ਅੰਮ੍ਰਿਤ ਸੰਚਾਰ ਵਕਤ ਵੀ ਉਹ ਬਾਣੀ ਦਾ ਜਾਪ ਪੰਜ ਸਿੰਘ ਸਾਹਿਬਾਨ ਕਰਦੇ ਨੇ, ਤੇ ਜਦੋਂ ਉਸ ਬਾਣੀ ਵਿੱਚ ਪੜ੍ਹਨੇ ਆ, ਅਖੀਰਲਾ ਸਵਈਆ ਪੜ੍ਹਿਓ, ਸਾਹਿਬ ਕਹਿੰਦੇ ਨੇ ਕਿਹੜਾ ਉਹਨੂੰ ਥਾਪਣ ਵਾਲਾ? ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਥਾਪਿਆ ਨਹੀਂ ਜਾ ਸਕਦਾ, ਤੇ ਕਲਗੀ ਵਾਲੇ ਦੇ ਰੋਜ਼ ਅਸੀਂ ਬਚਨ ਪੜ੍ਹਨੇ ਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕੋਈ ਥਾਪ ਥਾਪ ਕੇ ਬੈਠੇ ਨੇ, ਕਾਹੂ ਲੈ ਲਿੰਗ ਗਰਹਿ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ। ਅਵਾਚੀ ਸ਼ਬਦ ਸੰਸਕ੍ਰਿਤ ਦਾ, ਤੇ ਅਵਾਚੀ ਦਾ ਅਰਥ ਹੈ ਦੱਖਣ ਵਾਲਾ ਪਾਸਾ। ਕੋਈ ਇਹ ਕਹਿੰਦਾ ਕਿ ਪ੍ਰਭੂ ਦਾ ਜਿਹੜਾ ਧਾਰ ਉਹ ਜਗਨਨਾਥਪੁਰੀ ਕੇਵਲ ਦੱਖਣ ਵਿੱਚ ਏ, ਸਾਹਿਬ ਕਹਿੰਦੇ ਨੇ ਹੱਥ ਹੋ ਗਈ, ਕਿਵੇਂ ਥਾਪ ਕੇ ਤੁਸੀਂ ਬੈਠੇ ਹੋ? ਉਹਦੀਆਂ ਦਿਸ਼ਾਵਾਂ ਵੰਡ ਲਈਆਂ, ਉਹਨੂੰ ਤੁਸੀਂ ਚਾਰ ਦੀਵਾਰੀ ਵਿੱਚ ਬੰਦ ਕਰ ਦਿੱਤਾ, ਉਹਨੂੰ ਤੁਸੀਂ ਪੱਥਰ ਦੇ ਅੰਦਰ ਬੰਦ ਕਰ ਦਿੱਤਾ। ਤੇ ਜਦੋਂ ਕਲਗੀ ਵਾਲੇ ਨੂੰ ਪੁੱਛੀਏ, ਦਾਤਾ ਜਿਸ ਅਕਾਲ ਦੇ ਚਰਨਾਂ ਨੂੰ ਤੁਸੀਂ ਸਿੱਖ ਨੂੰ ਜੋੜਿਆ, ਉਹ ਕੀ ਹੋ ਜਾਏ? ਕਹਿਣ ਲੱਗੇ, ਸੱਜਣਾ ਕਿ ਯਾਦ ਰੱਖੀ, ਜਤਰ ਤਤਰ ਦਿਸ਼ਾ ਦਿਸ਼ਾ ਸ਼ਬਦ ਬੜੇ ਸੋਹਣੇ ਵਰਤੇ, ਜਤਰ ਤਤਰ ਜਿੱਥੇ ਕਿੱਥੇ, ਇੱਕ ਸ਼ਬਦ ਹੈ ਦਿਸ਼ਾ, ਦੂਸਰਾ ਵਿਸ਼ਾ, ਚਾਰ ਦਿਸ਼ਾਵਾਂ, ਇਹਨਾਂ ਚਾਰ ਦਿਸ਼ਾਵਾਂ ਦੇ ਕੋਨੇ। ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਵਿਸ਼ਾ ਇਹ ਕੀਤਾ ਕਿ ਚਾਰਾਂ ਦੇ ਕੋਨੇ, ਸਾਹਿਬ ਕਹਿੰਦੇ ਨੇ ਮੇਰਾ ਉਹ ਅਕਾਲ ਪੁਰਖ ਵਾਹਿਗੁਰੂ ਕੇਵਲ ਇੱਕ ਥਾਂ ਤੱਕ ਸੀਮਤ ਨਹੀਂ, ਇੱਕ ਥਾਂ ਤੇ ਉਹਨੂੰ ਥਾਪਿਆ ਨਹੀਂ ਜਾ ਸਕਦਾ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਯਾਦ ਰੱਖ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ। ਅਗਲਾ ਸ਼ਬਦ ਹੈ ਅਨੁਰਾਗ, ਅਨੁਰਾਗ ਦਰਸ ਪ੍ਰੇਮ ਰੂਪ, ਉਹ ਮੇਰਾ ਵਾਹਿਗੁਰੂ ਹਰ ਥਾਂ ਤੇ ਉਹ ਜਤਰ ਤਤਰ ਥਾਪਿਆ ਹੋਇਆ। ਇਹ ਹੀ ਕਾਰਨ ਹੁਣ ਅਸੀਂ ਗੁਰੂ ਕਰਨੇ, ਜੇ ਕੋਈ ਕਹਿ ਵੀ ਜੇ ਉੱਥੇ ਨਹੀਂ ਤੇ ਕੀ ਇੱਥੇ ਵੀ ਸਥਾਪਨ ਕੀਤਾ? ਤੇ ਮੈਂ ਅਰਜ਼ ਕਰਾਂ, ਇੱਕ ਦਿਨ ਬੇਨਤੀ ਕੀਤੀ ਗੁਰਮੁਖਾਂ ਨਾਲ, ਸਿੱਖ ਦੀ ਮੰਜ਼ਿਲ ਏ ਸੋ ਦਰ, ਤੇ ਉਹ ਦਰ ਜਿੱਥੇ ਇਕੱਲਾ ਬੈਠ ਕੇ ਸਭ ਦੀ ਉਹ ਸੰਭਾਲ ਪਿਆ ਕਰਦਾ। ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਆਇਆ, ਜਪਜੀ ਸਾਹਿਬ ਵਿੱਚ, ਸੋ ਦਰ ਹੈ ਰਾਗ ਸਾਹਿਬ ਵਿੱਚ, ਤੇ ਆਸਾ ਰਾਗ ਦਾ ਪਹਿਲਾ ਸ਼ਬਦ ਏ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਸਿੱਖ ਦੀ ਮੰਜ਼ਿਲ ਸੋ ਦਰ ਏ ਜਿੱਥੇ ਉਹ ਬਹਿ ਕੇ ਸਭ ਨੂੰ ਸੰਭਾਲਦਾ ਹੈ। ਪਰ ਗੁਰੂ ਨੇ ਇੱਕ ਗੱਲ ਕਹਿ ਦਿੱਤੀ, ਸੋ ਦਰ ਤੇ ਜਾਣ ਤੋਂ ਪਹਿਲਾਂ ਤੈਨੂੰ ਗੁਰੂ ਦਰ ਵਿੱਚੋਂ ਨਿਕਲਣਾ ਪੈਣਾ। ਗੁਰੂ ਦੁਆਰਾ, ਗੁਰੂ ਦੇ ਰਾਹੀਂ, ਸਤਿਗੁਰੂ ਦੇ ਰਾਹੀਂ ਸੋ ਦਰ ਤੱਕ ਪਹੁੰਚਣਾ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਸਾਹਿਬ ਕਹਿ ਰਹੇ ਨੇ, ਕਾਹੂ ਲੈ ਪਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਂ ਕੋ ਸੀਸ ਨਵਾਇਓ। ਇੱਥੇ ਪਛਾਂ ਦਰ ਤੇ ਪੱਛਮ ਵਾਲਾ ਪਾਸਾ, ਇੱਕ ਨੇ ਦੱਖਣ ਵਾਲਾ ਪਾਸਾ ਮੰਨ ਲਿਆ, ਦੂਜੇ ਨੇ ਪੱਛਮ ਵਾਲਾ ਮੰਨ ਲਿਆ। ਤੇ ਸਾਹਿਬ ਕਹਿੰਦੇ ਨੇ ਕਿ ਕਾਹੂ ਪਛਾਂ ਕੋ ਸੀਸ ਨਵਾਇਓ, ਕੋਹ ਬੁਤਾਨ ਕੋ ਪੂਜਤ ਹੈ ਪਸ। ਤੇ ਮੈਂ ਇੱਕ ਦਿਨ ਸਾਹਿਬ ਇੱਥੇ ਅਰਜ਼ ਕੀਤੀ ਸੀ, ਪਸ਼ੂ ਸ਼ਬਦ ਕਿਉਂ ਵਰਤਿਆ? ਸਾਹਿਬ ਨੇ ਇੱਥੇ ਇੱਕ ਸ਼ਬਦ ਵਰਤਿਆ ਬੁਤਾਨ, ਤੇ ਨਾਲ ਕਹਿ ਦਿੱਤਾ ਪਸ਼ੂ, ਮਨੁੱਖ ਕਿਉਂ ਨਹੀਂ ਕਿਹਾ? ਜਾਂ ਅਸੀਂ ਬਾਣੀ ਵਿੱਚ ਪੜ੍ਹਨੇ ਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਤੇ ਇੱਥੇ ਖਾਸ ਕਰਕੇ ਹਦਾਇਤ ਕਰ ਦਿੱਤੀ, ਕੋ ਬੁਤਾਨ ਕੋ ਪੂਜਤ ਹੈ ਪਸ਼, ਕਿਉਂ ਪਸ਼ੂ ਸ਼ਬਦ ਵਰਤਿਆ? ਤੇ ਅਰਜ਼ ਕਰਾਂ, ਅਸੀਂ ਪਿੰਡਾਂ ਵਿੱਚ ਰਹਿਣ ਵਾਲੇ ਆ, ਸਾਰੇ ਖੇਤੀ ਤੁਸੀਂ ਕਰਦੇ ਆਏ ਹੋ, ਜਿਹੜੇ ਸ਼ਹਿਰਾਂ ਵਿੱਚ ਸੱਜਣ ਰਹਿੰਦੇ ਨੇ ਉਹਨਾਂ ਨੂੰ ਪਤਾ, ਜਦੋਂ ਪਸ਼ੂ ਦਾ ਜਾ ਮਰ ਜਾਂਦਾ ਹੈ ਨਾ, ਪਸ਼ੂ ਦਾ, ਗਾਂ ਦਾ, ਮੱਝ ਦਾ, ਕੋਈ ਕੱਟਾ ਵੱਛਾ ਮਰ ਜਾਏ, ਤੇ ਕੰਮ ਅਸੀਂ ਕਰਨੇ ਆ, ਕਹਿੰਦੇ ਆ ਕਿ ਜਦੋਂ ਇਹਨੂੰ ਪਸ਼ੂ ਦਾ ਚਮੜਾ ਉਹਨੇ ਉਤਾਰਨਾ ਲਿਜਾ ਕੇ ਬਾਹਰ, ਇੱਕ ਕੰਮ ਕਰੀ, ਇਹਦੇ ਚਮੜੇ ਨੂੰ ਉਤਾਰ ਕੇ ਮੈਨੂੰ ਦੇ ਦੇ। ਪੁੱਛਿਆ ਕਿਉਂ? ਕਹਿਣ ਲੱਗਾ, ਮੱਝ ਗਾਂ ਇੱਕ ਪਸ਼ੂ ਏ,
इन्हें दुध नहीं देना, एदे चमड़े विच मैं तूड़ी भर के इनू गां मझ दे सामने खड़ा कर देंगा, उन्हों की पता है मुर्दा है कि जिंदा है, उन्हें इनू प्यार नाल अपनी जीव नाल चटी जाना है, मेरा कम हल हो जाएगा, मैं दुध पी लेना। साहब कहिंदे ने पशु बिरती वाले मुर्दा पूजते ने, कौन पुतान को पूजता है पशु, क्योंकि पशु नू यकीन ही कोई नहीं कि जेड़ा सामने खलोता है यह मुर्दा है कि जिंदा है। कौन पुतान को पूजता है पशु, कौन मृतान को पूजनता है। ते मेरे कलगी वाले स्वामी कहने जदो मैं तकदा कूर किरिया उर्जो सब ही जग श्री भगवान को भेद ना पायो, क्योंकि वह थापया ना जाए किता ना होए, उन्हू कोई थाप नहीं सकता, उन्हू कोई कर नहीं सकता। सतगुरु ने कहा प्यारिया उन्हू अस्थापन करने वाला कौन है, वह सानू अस्थापन करने वाला है, वह सानू बनाने वाला है, उन्हें सानू पैदा किया है। ते अगला सवाल मेरे गुरु नानक साहब जे उन्हू थापिया नहीं जा सकता, वह अपने आप बने है। ते अगे तुसी शब्द वरते है कि आपे आप निरंजन सोए, सोए शब्द अर्थ है वह केड़ा, वह जिन्हू असी हुक्मी कह के आए हैं पिछलियां पौड़ियां विच। ध्यान रखना जदों भी गुरमत की व्याख्या करनी है तुहानू केंद्री धुरा एक ओंकार ही रखना पैना, एक ओंकार तो ओदी विचारधारा तो हट किसी गुरमत की व्याख्या नहीं कर सकांगे। साहब ने सोए शब्द ओले दी वरत्या जिन्हू एक ओंकार क्या, जिन्हू सच्चा साहब क्या, जिन्हू दातार क्या, जिन्हू हुक्मी क्या, जिन्हू उस मेरे मालिक ने इथे अज निरंजन क्या। साहब कहिंदे ने थापिया ना जाए, कोई उन्हू अस्थापन करने वाला नहीं, कीता ना होए ओ किसे दा कीता होया नहीं, बनाया होया नहीं, आपे आप निरंजन सोए। ए दो शब्दां दा समेल है निर ते अंजन। अंजन दा अर्थ वैसे अखरी अर्थ दा सुरमा, असी इथे अर्थ करांगे कालख, क्योंकि बाणी विच माया नूं कालख नाल तुलना दिती। साहिब कहिंदे ने निर अंजन, ओ मेरे वाहिगुरु नूं कोई माया दी कालख नहीं, ओनू कोई मोह नहीं, ते प्यारिया ओनू किने थापना, आपे आप निरंजन सोए। भगत नामदेव जी का एक शब्द हुंदा है, उन्हां दा बचन है कहिंदे ने पहल पुरसा बिरा अथोन पुरसा दमरा, अस गा अस उस गा हर का बागरा नाचा तिंदी मैं सागरा। बाणी दियां कई तुकां ऐसियां ने जदों पढ़ी दे हैरान हो जी दे, महाराज कृपा कर जना इन्हां दियां रमजां नूं। ओ कहिंदे ने पहल पुरसा बिरा, पहला केवल एक ओ अकाल पुरखे, अथोन पुरसा दमरा, फिर उसने माया बनाई जिन्हू मेरा गुरु नानक बाबा कहिंदा आपी मैं आप साजियो, आपी मैं रचियो नाओ, ते दुई कुदरत साजी है अथोन पुरसा दमरा। साहब कहिंदे ने पहल पुरसा बिरा अथोन पुरसा दमरा असगा अस उसगा, जदो दोनों का मिलाप होया ते की बना दिता, हरका बागरा नाचा पिंदी मैं सागरा, सोहना बाग बना दिता, नाचा पिंदी मैं सागरा। पिंदी दर से खूह दियां टिंडा, सागरा दर से पानी, जिवें खूह दियां टिंडा दे विच पानी छलकदा नचदा है, वाह बनाण वालिया किहो जिहा बाग बना दिता ई। हर एक इंसान इसे तरह नाच पिया करदा है जिवें पानी छलकदा हो, हर का बागरा नाचै पिंदी मैं सागरा। अगे साहब कहिंदे ने नाचांती गोपी जन्ना नैया ते बैरे कन्ना, नाचंती नचदी पई है गोपी दर से ते इस्त्री, जन्ना दर से मर्द, मर्द इस्त्रियां तेरे बनाए ने, ते दाता की खेड वरताई तेरी खेड विच नचदे पए ने। नाचंती गोपी जन्ना, पर नाल इक कह दिता नैया ते बैरे कन्ना, नैया दर से नायक मेरे वाहगुरु तेरे तो वखरा कोई नहीं, तू सारिया विच है। कह लगे नैया ते बैरे कन्ना, ते अगला बचन वरत्या तर्क नाचा, इथे पाठ तर्क है, कई बारी सज्जन पाठ कर जांदे ने तुरक, तुरक ते तर्क विच बड़ा अंतर है। साहिब कहिंदे तर्क ना चा, इस गल ते कदी तर्क ना करी, भरमिया चा किवे भुलेखे विच ना पै जी, केशवा बचौनी अइयै मैयै एक आम जियो, ओ मेरा सोहना रब जेड़ा है ना हर एक दे अंदर बोलदा पिया, पर बोलण दे बाद भी ओ निर अंजन है, ओनू किसे किस्म दी कालख नहीं, ओ माया दी कालख तो रह ते। साहिब कहिंदे ने थापिया ना जाए, कीता ना होए, आपे आप निरंजन सोए, ते उस निरंजन नू थापो ना। ताई ता साहब ने कहा कबीर पाहन परमेश्वर किया, तू पत्थर नू ना मन रब, कहन लगे पूजा सब संसार, पर कहिंदे ने जे तू एदे यकीन करके बह जो इस परवासा जोर है बूढ़े काली तहार। ਤੇ ਨਾਮ ਦੇ ਬਾਬੇ ਦੇ ਬਚਨ ਜਦੋਂ ਅਸੀਂ ਪੜ੍ਹਨੇ ਆ, ਉਹਨਾਂ ਨੇ ਦਲੀਲਾਂ ਇਹੋ ਜਿਹੀਆਂ ਦਿੱਤੀਆਂ ਨੇ। ਕਹਿਣ ਲੱਗੇ ਪਰ ਜਿਹੜਾ ਉਹ ਨਿਰੰਜਨ ਹੈ ਉਹਨੂੰ ਕਿਵੇਂ ਪਾਇਆ ਜਾ ਸਕਦਾ? ਸਾਹਿਬ ਕਹਿਣ ਲੱਗੇ ਪਿਆਰਿਆ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹੇ ਉਹਨੂੰ ਸਿਮਰਿਆ ਜਿਨ੍ਹੇ ਉਹਨੂੰ ਯਾਦ ਕੀਤਾ ਤਿਨ ਪਾਇਆ ਮਾਨ, ਮਾਨ ਦਰ ਤੇ ਅਦਬ ਸਤਿਕਾਰ ਇੱਜ਼ਤ ਉਸੇ ਨੂੰ ਸਤਿਕਾਰ ਮਿਲਿਆ। ਤੇ ਕਿਤੇ ਇੱਕ ਸਵਾਲ ਉੱਠੇਗਾ ਕਿ ਇਹਦਾ ਮਤਲਬ ਫਿਰ ਜਿਹੜੇ ਨੇ ਸਿਮਰਨ ਕੀਤਾ ਉਹਨੇ ਇਸੇ ਕਰਕੇ ਕੀਤਾ ਮੇਰੀ ਇੱਜ਼ਤ ਹੋਵੇ? ਤੇ ਸਤਿਗੁਰੂ ਤੁਸੀਂ ਤਾਂ ਕਹਿੰਦੇ ਹੋ ਕਰਮਾਂ ਤੋਂ ਰਹਿਤ ਹੋ ਕੇ ਨਿਸ਼ਕਾਮ ਹੋ ਕੇ ਜਪ, ਪਰ ਕੀ ਕਾਰਨ ਇਸ ਤੋਂ ਤੁਸੀਂ ਕਹਿ ਦਿੱਤਾ ਜਿਨ ਸੇਵਿਆ ਤਿਨ ਪਾਇਆ ਮਾਨ? ਚੇਤੇ ਰੱਖਣਾ ਉਹ ਮਾਨ ਮੰਗਦੇ ਨਹੀਂ। ਨਾਮ ਦੀ ਤਸੀਰ ਐਸੀ ਏ ਕਿ ਜਦੋਂ ਨਾਮ ਜਪਦੇ ਨੇ ਬਦੋ ਬਦੀ ਲੋਕਾਂ ਨੂੰ ਉਹਨਾਂ ਸਾਹਮਣੇ ਚੁੱਕਣਾ ਪੈਂਦਾ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਰਾਗ ਏ ਸੁਹੀ ਸਾਹਿਬ ਦਾ ਬਚਨ ਹੁੰਦਾ, ਮਹਾਰਾਜ ਕਹਿੰਦੇ ਨੇ ਨੀਚ ਜਾਤ ਹਰ ਜਪਤਿਆਂ। ਮੈਂ ਹੁਣ ਇਸ ਪੰਕਤੀ ਤੇ ਅੱਗੇ ਤੁਰਿਆ ਵਾਂ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹੇ ਵੀ ਸਿਮਰਿਆ। ਇਹ ਕਾਰਨ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਿਲੱਖਣਤਾ ਹੈ। ਹਿੰਦੁਸਤਾਨ ਦੀ ਫਿਲਾਸਫੀ ਅੰਦਰ ਭਗਵਾਨ ਨੂੰ ਵੀ ਜਪਣ ਵਾਲੀਆਂ ਕੁਝ ਸ਼੍ਰੇਣੀਆਂ ਮੁਕਰਰ ਸਨ, ਪਰ ਬਾਬੇ ਨੇ ਕਿਹਾ ਨਹੀਂ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਇਹ ਵੀ ਤਾਂ ਇੱਕ ਸਵਤੰਤਰਤਾ ਸੀ ਨਾ। ਸਾਹਿਬ ਨੇ ਬਾਣੀ ਵਿਚ ਕਿਹਾ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਬਾਬਾ ਜੀ ਨੇ ਬਾਣੀ ਵਿਚ ਕਿਹਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਕਹਿਣ ਲੱਗੇ ਸੱਜਣਾ ਕੋਈ ਵੀ ਜਪੇ। ਸਾਹਿਬ ਕਹਿੰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਨ। ਤੇ ਗੁਰੂ ਰਾਮਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ, ਦੋ ਤਾਂ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਏ, ਤੇ ਅਸੀਂ ਉਹਨਾਂ ਦੀ ਬਾਣੀ ਵਿਚੋਂ ਪੜਚੋਲਣਾ ਕਿ ਉਹਨਾਂ ਨੇ ਸਿਮਰਿਆ ਉਹਨਾਂ ਨੂੰ ਕਿੰਨੀ ਕੁ ਇੱਜ਼ਤ ਮਿਲੀ। ਸਾਹਿਬ ਦਾ ਬਚਨ ਹੁੰਦਾ, ਹਜ਼ੂਰ ਕਹਿੰਦੇ ਨੇ ਨੀਚ ਜਾਤ ਹਰ ਜਪਤਿਆਂ, ਜਿਨ੍ਹਾਂ ਨੇ ਉਸ ਨੂੰ ਸਿਮਰਿਆ। ਕਹਿਣ ਲੱਗੇ ਉੱਤਮ ਪਦਵੀ ਪਾਏ ਜਿਨ ਸੇਵਿਆ ਤਿਨ ਪਾਇਆ ਮਾਨ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਤੇ ਸਵਾਲ ਕਰਨ ਵਾਲੇ ਨੇ ਪੁੱਛਿਆ, ਦਾਤਾ ਕੋਈ ਉਦਾਹਰਨ? ਕਹਿਣ ਲੱਗੇ ਪੁੱਛੋ ਬਿਦਰ ਦਾਸੀ ਸੁਤੈ, ਕਿਸਨ ਉਤਰਿਆ ਘਰ ਜਿਸ ਜਾਏ। ਕਹਿਣ ਲੱਗੇ ਪਹਿਲੀ ਗੱਲ ਤੂੰ ਦਾਸੀ ਦੇ ਪੁੱਤਰ ਬਿਦਰ ਨੂੰ ਪੁੱਛੀ ਜਿਹਦੇ ਘਰ ਅੰਦਰ ਕ੍ਰਿਸ਼ਨ ਆਇਆ। ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਰਵਿਦਾਸ ਚਮਾਰ ਉਸਤਤ ਕਰੇ, ਦੇਖ ਉਹਨੂੰ ਲੋਕ ਚਮਾਰ ਕਹਿੰਦੇ ਨੇ, ਪਰ ਉਹਨੇ ਧਿਆ ਲਿਆ, ਉਹਨੇ ਸਿਮਰ ਲਿਆ, ਉਹਨੇ ਸੇਵਿਆ। ਕਹਿਣ ਲੱਗੇ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ। ਹੈ ਉਹ ਨੀਵੀਂ ਜਾਤ ਦਾ ਸੀ, ਉੱਤਮ ਭਇਆ ਜਿਨ ਸੇਵਿਆ ਤਿਨ ਪਾਇਆ ਮਾਨ, ਪਤਤ ਜਾਤ ਉੱਤਮ ਭਇਆ। ਚਾਰ ਵਰਨ ਪਏ ਪਗ ਆਏ, ਚਾਰੇ ਵਰਨਾਂ ਦੇ ਲੋਕ ਉਹਦੇ ਚਰਨਾਂ ਵਿਚ ਡਿੱਗ ਪਏ। ਕਿਉਂ ਡਿੱਗ ਪਏ? ਕਬੀਰ ਰਵਿਦਾਸ ਜੀ ਦਾ ਇੱਕ ਬਚਨ ਹੁੰਦਾ, ਮੈਂ ਇੱਕ ਦਿਨ ਅਰਜ਼ ਕੀਤੀ ਸੀ ਮਲਾਹ ਰਾਗ ਵਿਚ ਇਹ ਸ਼ਬਦ। ਸਾਹਿਬ ਕਹਿੰਦੇ ਨੇ ਬਾਬਾ ਰਵਿਦਾਸ ਜੀ, ਉਹ ਕਹਿੰਦੇ ਨੇ ਸੱਜਣੋ ਤੁਸੀਂ ਲੋਕ ਛਿਪ ਕੇ ਮਤ ਕਹੋ ਕਿ ਰਵਿਦਾਸ ਚਮਾਰ ਏ, ਤੁਸੀਂ ਮੇਰੇ ਪਰਛਾਵੇਂ ਤੋਂ ਨਫ਼ਰਤ ਕਰਦੇ ਹੋ। ਕਹਿਣ ਲੱਗੇ ਤੁਸੀਂ ਚੁਰਸਤੇ ਵਿਚ ਖੜੇ ਹੋਵੋ ਤੇ ਇੱਕ ਗੱਲ ਕਹਿ ਦਿਓ ਰਵਿਦਾਸ ਚਮਾਰ ਏ, ਪਰ ਧਿਆਨ ਰੱਖਿਓ ਤੁਹਾਡੇ ਕੋਲ ਚਮੜੀ ਤੋਂ ਅੱਗੇ ਲਿਜਾਣ ਵਾਲੀ ਕੋਈ ਨਗਰ ਨਹੀਂ। ਜੇ ਕੋਈ ਚਮੜੀ ਤੋਂ ਅੱਗੇ ਵੇਖਣ ਵਾਲਾ ਤੁਹਾਡੇ ਵਿਚ ਆਏ ਤਾਂ ਮੇਰੇ ਕੋਲ ਲਿਆ ਕੇ ਖੜਾ ਕਰਿਓ, ਮੇਰੀ ਚਮੜੀ ਤੋਂ ਅੱਗਾ ਉਸ ਭਗਵਾਨ ਤੋਂ ਬਿਨਾਂ ਦੂਜਾ ਤੁਹਾਨੂੰ ਨਜ਼ਰ ਹੀ ਕੋਈ ਨਹੀਂ ਆਉਣਾ। ਉਹਨਾਂ ਦਾ ਬਚਨ ਹੈ, ਨਾਗਰ ਜਨਾ ਨਗਰ ਦੇ ਲੋਗੋ, ਮੇਰੀ ਜਾਤ ਬਖਿਆਤ ਚਮਾਰੰਗ ਜਿਨ ਸੇਵਿਆ ਤਿਨ ਪਾਇਆ ਮਾਨ, ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਕਹਿਣ ਲੱਗੇ ਮੇਰੇ ਹਿਰਦੇ ਵਿਚ ਉਹ ਸੋਹਣਾ ਵਾਹਿਗੁਰੂ ਏ ਜਿਹੜਾ ਗੁਣਾਂ ਦਾ ਖਜ਼ਾਨਾ। ਤੇ ਉਹਨਾਂ ਨੇ ਫਿਰ ਅੱਗੇ ਵਿਆਖਿਆ ਕੀਤੀ ਕਿ ਜਿਹੜੇ ਸਿਮਰਦੇ ਨੇ ਉਹਨਾਂ ਦਾ ਮਾਣ ਕਿਵੇਂ। ਭਗਤ ਸਾਹਿਬ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਕ ਨਹੀਂ ਪਾਨੰਗ। ਸੁਰਸਰੀ ਦਰ ਤੇ ਗੰਗਾ, ਸਲਲ ਦਰ ਤੇ ਲਹਿਰਾਂ, ਕ੍ਰਿਤ ਦਰ ਤੇ ਬਣਾਈ ਗਈ, ਬਾਰਨੀ ਦਰ ਤੇ ਸ਼ਰਾਬ। ਕਹਿਣ ਲੱਗੇ ਗੰਗਾ ਨੂੰ ਲੋਕ ਪਵਿੱਤਰ ਮੰਨਦੇ ਨੇ, ਪਰ ਜੇ ਗੰਗਾ ਦੀਆਂ ਲਹਿਰਾਂ ਦੀ ਵੀ ਸ਼ਰਾਬ ਕੱਢੀ ਜਾਏ ਤੇ ਰੱਬ ਦੀ ਬੰਦਗੀ ਕਰਨ ਵਾਲਾ ਉਹਦੇ ਵੱਲ ਕਦੀ ਝਾਕਦਾ ਨਹੀਂ। ਚੇਤੇ ਰੱਖਿਓ, ਸਾਡੇ ਲੋਕਾਂ ਵਿਚ ਪਤਾ ਨਹੀਂ ਇਹ ਕਦੋਂ ਕੋੜ ਨਿਕਲੇਗਾ। ਇੱਕ ਕੋੜ ਹੀ ਹੈ ਨਾ, ਇਹ ਜੀਭ ਦਾ ਰਸ ਹੀ ਹੈ ਨਾ। ਫਿਰ ਕਹਿੰਦੇ ਆ ਸਵੇਰੇ ਸੁਖਮਣੀ ਪੜ੍ਹਨੇ ਆ ਜੀ, ਜਪਜੀ ਸਾਹਿਬ ਪੜ੍ਹਨੇ ਆ, ਤੇ ਸ਼ਾਮ ਨੂੰ ਬੋਤਲ ਅੰਦਰ ਵੀ ਜਾਂਦੀ ਏ। ਪਿਆਰਿਓ, ਉਹ ਦਵਾਈ ਕੀ ਕੰਮ ਕਰੇਗੀ ਜਿਸ ਬੰਦੇ ਨੂੰ ਪਰਹੇਜ਼ ਰੱਖਣ ਦੀ ਅਜੇ ਤੀਕਰਾਂ ਜਾਂਚ ਨਹੀਂ ਆਈ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛ ਕੇ ਦੇਖੋ ਕਿ ਸਾਹਿਬ ਨੇ ਇਹੋ ਜਿਹਾ ਲੋਕਾਂ ਨੂੰ ਪ੍ਰਵਾਨ ਕੀਤਾ दावा भी करनगे आपां सिखां, पर साहब तां कहिंदे ने मानस भरिया आणिआ, मानस भरिया आए, जित पीता मत दूर होए, बरल पवै विच आए, अपना पराया ना पछाणी, खसमो धक्के खाए, कहन लगे झूठा मत ना मूल पीके जेका पार विछाए। गुरु ग्रंथ साहब ने खास करके हदायत की, साहब ने खैर मैं बाणी अपनी उदाहरण ते आवां, कहन लगे गंगा दियां लहरां दी शराब कढ़ी संत जन पींदे नहीं, उन्हां ने उदाहरण किथे फिट कीती, कहन लगे गंगा पवित्र है पर ओदी शराब नाल संत जन नफरत करदे ने, भगवान का नाम तुसी भावे जपते हो पर जदों भगवान का पवित्र नाम जप के भी हंकार करते हो कि केवल सानू हाके चेते रखना, जिवें गंगा दियां लहरां दा शराब कोई परवान नहीं करता, संत जन इस तरह तुहाडा नाम जपिया भी परवान नहीं होना, हंकार ते हंकार ही है ना। कहन लगे सुरसरी सलल कृत बारनी रे, संत जन करत नहीं पानंग, ते अगली बचन उन्हां ने क्या, कहन लगे सुरां नत अपवित्र जल रे, कहन लगे शराब होवे भावे मैला पानी होवे सुरसरी मिलत होए ना आनंग, पर जदों मैले पानी नूं तुसी उस गंगा दे पानी विच मिला दियो, शराब नूं गंगा विच मिलाओ, ते उहदे कोल इन्नी ताकत है उहनां दी मैल नूं दूर करके अपना रूप बना दिंदी है। मैनू तुसी मैला कह लवो, मैनू तुसी नीच कह लवो, पर एक गल चेते रखियो, भगत कहना मैं उहनूं जपना पिया जिहदे कोल इन्नी कु ताकत है उह करोड़ां जन्मां दे मैले नूं धो के अपने वर्गे बना लैंदा। जिन सेविया तिन पाया मान, अगली उन्हां ने जिहड़ी उदाहरण दित्ती, कहन लगे ताड़ी दे रुख नूं हिंदुस्तान विच खास करके अपवित्र मन्या जांदा है, ते जदों इहदा कागज बनदा है ना उहदे तों भी लोक नफरत करदे ने, इहदा कागज अपवित्र है, ते भगत साहिब ने क्या, कहन लगे ताड़ी दा रुख माड़ा है, तू कहना यह चंगा नहीं, पर जदों इहदे ही कागज बनदा है ते इहदे कागज नूं बना के उत्ते राम नाम लिखना है, ते फिर तू राम नाम लिखे हुए कागज अगे मत्थे टेकना है, ध्यान रखी जे ताड़ी दे रुख दे कागज उत्ते नाम लिखा जाए लोग ओदे अगे झुक जांदे ने, ते अज रविदास अगे लोग इस करके झुकदे नहीं कि मैं शुभ कर्म कर रहा वा, इस करके झुकदे ने इस चमार दे हिरदे विच राम नाम लिखा गया। उन्हां दा बचन हुंदा, कहन लगे तरतार अपवित्र कर मानिया रे, ताड़ी दे पत्रां नूं अपवित्र मनिया जांदा है, जैसे कागरा करत विचारंग, अगली पंक्ति है भगत भगौत लिखिया तै ऊपरै पूजिया कर नमस्कारंग, फिर कहन लगे मेरी जात कुट बांड ला, मेरी जात उन्हां विचों में जेड़े चमड़े नूं कटदे ने ते कुटदे ने, कहन लगे ढोर तवंता नितै बनारसी आस पासा, ते अज तक मैं मरे ढोर ढोना वा, ते अज मेरे दातिया की खेड वापरी, जेड़े कहिंदे सन रविदास चमार मेरी कुली अगे कतारा बना के खलो गए, ते जे पुछा क्यों आए हो, कहन लगे रविदास तेरे चरणा दी खात लैण आया, पुछा क्यों, कहन लगे तेरे बोल कीलदे ने, ते रविदास दी अखां पानी नाल भर आईआं, कहन लगा दातिया है ता ओही चमार जिन्हू खूह तो पानी नहीं भरन देंदे, अज नमस्कार मेनू नहीं तेरे नाम नूं हुंदी पई। उथे उन्हां ने वचन कीता मेरी जात कुट बांड ला, ढोर तवंता नितै बनारसी आस पासा, अब विपर प्रधान ते करें डंडोत मत्थे टेकदे ने, पर क्यों तेरे नाम शरणाए रविदास दस, तेरे नाम की कृपा करके, इस करके मेरे बाबा नानक जी कह रहे ने जिन सेविया तिन पाया मान, जिन्हें ओनू सिमरिया ओनू मान मिलिया। तां फिर अपने विषय ते आईए, गुरु रामदास कह रहे नीच जात हर जपत्या उत्तम पदवी पाए, पूछो बिदर दासी सुतै किसन उतरिया घर जिस जाए, फिर कहने रविदास चमार उस्तत करे हर कीर्त निमक एक गाए, पतत जात उत्तम पया चार वर्ण पए पग आए, ते अगला बचन उन्हां कीता नाम दे प्रीत लगी हर सेती जिन सेविया, नाम दे प्रीत लगी हर सेती लोक छीपा कहे बुलाए, ते सब कहने खत्री ब्राह्मण पिठ दे छोड़े हर नाम देव लिया मुख लाए, उस मेरे वाहगुरु ने नाम देव नू अपनी छाती नाल घुट के ला लिया, ते जात दा हंकार करने वालिया वल मेरे भगवान दी पिठ हो गई। सतगुरु की बाणी विच ही बचन आंदा है जिथे उन्हां कहा सी ना इह भगवान दा घर है, पर जेड़ा ओनू मनदा ओ थापिया नहीं जांदा, जेड़ा ओनू सिमरदा गुरु ग्रंथ साहिब दी बाणी विच भगत नामदेव जी दे शब्द मुताबक ओह कहिंदे ने मैं भी गया जिथे कहिंदे सन ए हरि का घर है, ये भगवान का मंदिर है। कहिंदा जदों गया ते पैरां विच मैनू मेरे लक विच किसे ने ठोकर मारी, बाहर निकलिया ते पुछया क्यों, कहन लगे तेनू हक कोई नहीं, तू इस द्योरे विच बैठ के इबादत कर सके, तू पूजा कर सके, पर पूजता तां ओ ओनू सी जेड़ा ना द्योरे विच रहिंदा है ना मसीत विच रहिंदा है, पर दुनिया नू एक गल दसन लगा सी भोलियो जिथे तुसी मिथी बैठे हो असल विच ओ इथे नहीं, ओ तां हिरदे विच रहिंदा पे। उन्हां दा एक बचन हुंदा कहिंदे ने हस्त खेलत तेरे द्योरे आया, हसदिया खेडदिया शुगल करदिया तेरे द्योरे विच आ गया, भगत करत नामा पकड़ उठाया, क्यों उठा दिता, कहन लगे हीनड़ी जात मेरी जातम राया, छिपे के जन्म काहे को आया। ते अगली पंक्ति सी जदों बाहर कढ़िया लै कमली चलियो पलटाए, द्योरे पाछे बैठा जाए, ते उन्हां कहा पिछे तू चला जा द्योरे दी पिठ वल, पर मेरे गुरु ग्रंथ साहिब कहिंदे नहीं भलियो, जिन सेविया तिन पाया मान, उस वैगुरु ने एहो जी खेड वरताई जिस द्योरे नू ओ अपना समझदे सन, मेरे भगवान ने उस द्योरे दा मुंह भी जपण वाले वल घुमा दिता। कहन लगे कि याद रखना लै कमली चलियो पलटाए, द्योरा पाछा बैठा जाए, ज्यों ज्यों नामा हर गुण उचरे, भगत जना को द्योरा फिरे। जिन सेविया पंक्ति हजूर दी पढ़नी है, जेड़ा भी सिमरेगा मेरे साहब ने गुरसिखा नू मान दिता है, जिन्ना ने जपया, कदी पढ़ो इतिहास नू, बाबा बुढ़ा जी जिन्ना ने अपनी जिंदगी दे 125 सालां विचों 113 साल गुरु नानक दे घर विच बतीत कीते, घर तो मतलब गुरु नानक साहब दी सिखी कमाई है, किन्ना कु मान देंदा मेरा गुरु। जदों गुरु ने जींदे जी जोत गुरु अंगद साहब विच टिकाई है, ते विच विचोला कौन आया, बाबा बुढ़ा, क्योंकि उन्हें सिमरिया गुरु नू। असी रोज हजूर दे बचन पढ़ने हैं, जिथे जाए वह मेरा सतगुरु, सो थान सुहावा राम राजे, गुरसिखी सो थान पालिया, लै धूर मुख लावा, गुरसिखा की काल थाए पई, जिन हर नाम त्यावा। ते अगली पंक्ति है जिन नानक सतगुर पूजिया, जिन्ना सिखा ने गुरु नू पूजिया तिन हर पूज करावा, मेरे गुरु ने दुनिया विच उन्हां दी जय जयकार करा दिती, क्योंकि जिन सेविया तिन पाया मान, जिन्हें सिमरे है। बाबा बुढ़ा अरदास जे करदे ने गुरु नानक दे घर लई, तां बाबा बुढ़ा ते जिदन गुरु हरगोबिंद साहिब महाराज उन्हां दा आगमन हुंदा है, ना रखदे ने तां बाबा बुढ़ा, ते जिदन विद्या दी गल चलदी है मैकालिक दे मुताबक ओ कहिंदा गुरु अर्जन साहिब कहिंदे ने बाबा हरगोबिंद नू तू विद्या पढ़ानी है, ते चरणा ते देख के गया दाता हल वाह सकना, मझां चारांगा तेरे खेतां दी रखवाली करांगा, इस जट बूट नू की पता विद्या दा। हजूर ने बड़े प्यारे बचन कहे बाबा जिन्ना तेरे गुणा नू ताके, गुरु नानक ने तेनू बचपन विच बुढ़े दा खिताब दिता सी, बस ओह जिहा गुण मेरे पुत्र विच पैदा कर दे। कमाल दी गल, एक सिख नू इन्नी वडियाई, जिन सेविया तिन पाया मान, हरिमंदर साहिब बनदा उच्ची जात वाले आउंदे ने कहिंदे ने गुरु अर्जन साहिब साडे नाम दा थाल नहीं कढ़िया, असी परोहत हां ते मेरा गुरु कहिंदा थाल कढ़िया, कहन लगे सानू नहीं दिता, कहन लगे तुहाडे लई नहीं, जिन्ने सिर ते टोकरी चुकी मुख तो गुरु गुरु जपया, उस भाई बनो लई थाल कढ़िया, ते जिन्ने सेविया उन्हूं साहिब ने कहा हमरा परोहत भाई बनो, सब सिख संगत सत कर मनो, जिन सेविया तिन पाया मान, जिन्ने सिमरिया ओनू मेरे गुरु ने इज्जत दिती, ते किन्नी कु इज्जत दे दिती। जदों दसवें जामे विच एही गुरु जेड़ा ए अज कहिंदा ते जिन सेविया तिन पाया मान, ते जदों ओ सिख कमाई करदा है ते मेरा गुरु एना कु मान दिंदा है, कहिंदा इन्ही की कृपा के सजे हम है, नहीं मोस है गरीब करोड़ परे, क्योंकि उन्हें सिमरिया उन्हें जपिया, ओही गुरु प्रेम विच भिज जांदा है, ते सो तक आक दिंदा खालसा मेरो रूप है खास। ते पुछया सतगुरु केड़े महल विच रहिंदा है, कहिंदा महला विच नहीं खालसे मैं हूं करूं निवास। अगली गल कही केवल निवास नहीं, याद रखना गुरु के सिखो मेरे गुरु ने कुछ नहीं जिलकाया, हो सकता दुनिया विच बड़े पीर पैगंबर आए ਜਿਹੜੀਆਂ ਰਮਜ਼ਾਂ ਸਨ ਉਹ ਲੁਕਾ ਕੇ ਲੈ ਗਏ। ਕਦੀ ਦੇਖੋ ਗੁਰੂ ਕਲਗੀ ਵਾਲੇ ਨੇ ਇੱਕ ਬਚਨ ਕੀਤਾ, ਕਹਿੰਦੇ ਜੇ ਤੋਂ ਵੱਡੇ ਗਿਆਨੀ ਜਿਨੀ ਜਾਨੀ ਪੈ ਬਖਾਨੀ ਨਾ ਹੈ। ਸਤਿਗੁਰੂ ਨੇ ਪ੍ਰਾਪਨਤਾ ਤੇ ਇੱਕ ਚੋਟ ਮਾਰੀ, ਕਹਿਣ ਲੱਗੇ ਗਿਆਨਵਾਨ ਬੜੇ ਹੋਏ ਜਿਨ੍ਹਾਂ ਨੂੰ ਸਮਝ ਪੈ ਗਈ, ਲੁਕਾ ਕੇ ਮਰੇ ਹੋਏ ਨਾਲ ਹੀ ਲੈ ਗਏ, ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਹੀ ਨਾ ਕੀਤੀ। ਕਹਿਣ ਲੱਗੇ ਜੇ ਤੋਂ ਵੱਡੇ ਗਿਆਨੀ ਜਿਹਨੂੰ ਜਾਨੀ ਪੈ ਬਖਾਨੀ ਨਾ ਹੈ, ਇਹ ਸੁਣਾ ਪ੍ਰਪੰਚ ਮਨ ਫੂਲ ਯਾਨੀਅਤ ਹੈ। ਕਹਿੰਦੇ ਮੈਂ ਕੋਈ ਜੇ ਪਖੰਡ ਨਹੀਂ ਕਰਾਂਗਾ, ਜੋ ਕੁਝ ਹੈ ਦੱਸਾਂਗਾ ਤੇ ਦੱਸਿਆ ਵੀ, ਤੇ ਸਿੱਖ ਨੂੰ ਕੀ ਕੁਝ ਦਿੱਤਾ। ਮੈਂ ਅਰਜ਼ ਕੀਤੀ ਕੁਝ ਲੁਕਾਇਆ ਨਹੀਂ। ਬਾਪੂ, ਮਾਂ, ਚਾਰ ਸਾਹਿਬਜ਼ਾਦੇ, ਆਨੰਦਪੁਰ, ਸਭ ਕੁਝ ਗੁਰੂ ਨੇ ਦੇ ਦਿੱਤਾ, ਕੇਵਲ ਇੱਥੇ ਬਸ ਨਹੀਂ। ਸਿੱਖਾ ਜਾਣ ਲੱਗਿਆਂ ਗੁਰੂ ਇਹ ਵੀ ਕਹਿ ਗਿਆ ਕਿ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਜਿਨ ਸੇਵਿਆ ਤਿਨ ਪਾਇਆ ਮਾਣ, ਉਹਨੂੰ ਇੱਜ਼ਤ ਮਿਲੀ ਏ। ਸਾਹਿਬ ਜੀ ਕਹਿੰਦੇ ਨੇ ਭਲਿਆ ਤੂੰ ਨਾਮ ਜਪ, ਨਾਮ ਵਿੱਚ ਮਹਿ ਕੇ। ਮੈਂ ਆਰੰਭ ਵਿੱਚ ਅਰਜ਼ ਕੀਤੀ ਜਿਹੜਾ ਸਿਮਰਦਾ ਹੈ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਲੋਕ ਬਦੋ ਬਦੀ ਖਿੱਚੇ ਹੁੰਦੇ। ਭਾਈ ਗੁਰਦਾਸਪੁਰਾਂ ਦੇ ਕਵਿਤੇ 470 ਨੰਬਰ, ਉਹਨਾਂ ਦਾ ਬਚਨ ਆਉਂਦਾ, ਕਹਿੰਦੇ ਨੇ ਹੁਣ ਹੋਵੇ ਮਠਿਆਈ ਕਿਵੇਂ ਮਾਣ ਮਿਲਦਾ, ਚੀਨੀ ਦੀ ਭਰੀ ਹੋਵੇ ਗੋਰੀ ਤੇ ਜਿੱਥੇ ਮਰਜ਼ੀ ਲੁਕਾ ਕੇ ਰੱਖ ਲਓ ਸੱਜਣੋ, ਕੀੜੀ ਤੋਂ ਕਿੰਨਾ ਕੁ ਲੁਕਾ ਲੋਗੇ। ਜਿੰਨਾ ਮਰਜ਼ੀ ਮਿੱਠਾ ਲੁਕਾਓ, ਕੀੜੀ ਉਸ ਮਿੱਠੇ ਤੱਕ ਜ਼ਰੂਰ ਪਹੁੰਚੇਗੀ। ਬਲਦਾ ਹੋਵੇ ਦੀਵਾ ਤੇ ਪਤੰਗਾ ਉਸ ਦੀਵੇ ਤੇ ਬਦੋ ਬਦੀ ਪਹੁੰਚੇਗਾ, ਪਰ ਸ਼ਰਤ ਇੱਕ ਕੇ ਬਲਦਾ ਹੋਵੇ, ਨਾ ਕਿ ਦੀਵੇ ਦੀ ਤਸਵੀਰ ਹੋਵੇ। ਦੀਵਾ ਹੋਵੇ, ਤਸਵੀਰ ਨਾ ਹੋਵੇ, ਉਹਦੇ ਅੰਦਰ ਕੁਝ ਬਲਦਾ ਹੋਵੇ। ਕੇਵਲ ਚਿੱਟੇ ਖੰਡ ਦਾ ਭੁਲੇਖਾ ਨਾ ਹੋਵੇ, ਮਿਠਾਸ ਹੋਵੇ। ਇੱਕ ਸ਼ਰਤ ਏ, ਮਿਠਾਸ ਹੋਵੇ ਕੀੜੀ ਆਏਗੀ। ਦੀਵੇ ਦੇ ਵਿੱਚ ਜੋਤ ਹੋਵੇ ਪਤੰਗਾ ਆਵੇਗਾ, ਤੇ ਜੇ ਅਸਲੀ ਫੁੱਲ ਹੋਇਆ ਤੇ ਮਹਿਕ ਲੈਣ ਵਾਸਤੇ ਭਵਰੇ ਜ਼ਰੂਰ ਆਉਣਗੇ। ਤੇ ਜੇ ਸਿੱਖਾ ਤੂੰ ਸਿਮਰ ਲਿਆ ਤੇ ਯਾਦ ਰੱਖੀ, ਲੋਕ ਤੇਰੇ ਦਰ ਤੇ ਵੀ ਆ ਕੇ ਖਲੋਣਗੇ। ਪਰ ਉਹ ਮਾਣ ਲੈ ਕੇ ਨਹੀਂ ਕਹਿੰਦਾ ਮੇਰਾ ਮਾਣ ਏ। ਸਾਹਿਬ ਭਾਈ ਗੁਰਦਾਸ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਜੈਸੇ ਤੋਂ ਮਿਠਾਈ ਰੱਖ ਛਪਾਏ ਰੱਖ ਯਾ ਯਤਨ ਕਰ, ਚੀਟੀ ਚੱਲ ਜਾਤ ਚੀਰ ਤਾਂ ਲਪਟਾਤ ਹੈ, ਦੀਪਕ ਜਰਾਏ ਜੈਸੇ ਰੱਖ ਯਾ ਦੁਰਾਏ ਗ੍ਰਹਿ, ਪ੍ਰਗਟ ਪਤੰਗ ਤਾਂ ਮੈਂ ਸਹਿਜ ਸਮਾਪ ਹੈ। ਕਹਿਣ ਲੱਗੇ ਜੈਸੇ ਤੋਂ ਬਿਮਲ ਜਲ ਕਮਲ ਆਕਾਂਤ ਬਸ ਹੈ, ਮਤ ਕਰ। ਮਤ ਕਰ ਦਾ ਅਰਥ ਭਵਰਾ, ਮਤ ਅਚਵਨ ਤੈ ਜਾਤ ਹੈ, ਤੈਸੇ ਗੁਰਮੁਖ ਜੇ ਘੱਟ ਪ੍ਰਗਟ ਪ੍ਰੇਮ ਰਸ, ਸਕਲ ਸੰਸਾਰ ਤਾਹੇ ਦੁਆਰ ਬਿਨ ਨਾਤ ਹੈ, ਜਿਨ ਸੇਵਿਆ ਤਿਨ ਪਾਇਆ ਮਾਨ। ਉਸ ਏਕੋ ਓਂਕਾਰ ਨੂੰ ਕੋਈ ਥਾਪ ਨਹੀਂ ਸਕਦਾ, ਉਸ ਏਕੋ ਓਂਕਾਰ ਨੂੰ ਕੋਈ ਬਣਾ ਨਹੀਂ ਸਕਦਾ, ਉਹ ਆਪਣੇ ਆਪ ਬਣਿਆ, ਉਹ ਨਿਰਅੰਜਨ ਏ। ਸਾਹਿਬ ਕਹਿੰਦੇ ਨੇ ਪਰ ਤੂੰ ਇੱਕਾ ਕੰਮ ਕਰੀ, ਜਿਨ ਸੇਵਿਆ ਤਿਨ ਪਾਇਆ ਮਾਨ, ਤੇ ਦਾਤਾ ਫਿਰ ਕਿਵੇਂ ਸੇਵੀਏ, ਕਿਵੇਂ ਸਿਮਰੀਏ। ਇੱਕ ਇੱਕ ਪੰਕਤੀ ਸਾਹਿਬ ਨੇ ਰਮਜ਼ਾ ਖੋਲ੍ਹ ਕੇ ਰੱਖੀਆਂ। ਕਹਿਣ ਲੱਗੇ ਜੇ ਉਹਨੂੰ ਸਿਮਰ ਨਹੀਂ ਨਾ, ਤੇ ਇੱਕ ਤਰੀਕਾ ਕਿਹੜਾ। ਸਾਹਿਬ ਕਹਿੰਦੇ ਨੇ ਨਾਨਕ ਗਾਵੀਐ ਗੁਣੀ ਨਿਧਾਨ, ਉਹਨੂੰ ਗਾਇਆ ਕਰ। ਗੁਣੀ ਨਿਧਾਨ ਜਿਹੜਾ ਗੁਣਾਂ ਦਾ ਖਜ਼ਾਨਾ, ਜਦੋਂ ਤੂੰ ਉਹਦੇ ਨਾਲ ਜੁੜੇਗਾ ਨਾ, ਉਹ ਗੁਣ ਤੇਰੇ ਵਿੱਚ ਵੀ ਪ੍ਰਵੇਸ਼ ਕਰਨਗੇ, ਉਹ ਗੁਣ ਤੈਨੂੰ ਵੀ ਮਿਲਣਗੇ। ਨਾਨਕ ਗਾਵੀਐ ਗੁਣੀ ਨਿਧਾਨ, ਤੇ ਸਿੱਖ ਨੇ ਅਗਲਾ ਸਵਾਲ ਕਰ ਦਿੱਤਾ ਕਿਵੇਂ ਗਾਵੀਏ, ਤੇ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਗਾਵੀਐ ਸੁਣੀਐ, ਗਾਵੀ ਤੇ ਸੁਣੀ, ਤੇ ਇੱਕ ਗੱਲ ਹੋਰ ਕਰੀ, ਗਾਉਣ ਸੁਣਨ ਗੱਲ ਨਹੀਂ ਉਹ ਬੰਨੀ, ਮਨ ਰੱਖੀਐ ਭਾਉ, ਭਾਉ ਨਹੀਂ ਭਾਉ, ਭਾਉ ਦਰ ਤੇ ਪ੍ਰੇਮ। ਗਾਵੀ ਸੁਣੀ ਪਰ ਮਨ ਵਿੱਚ ਪ੍ਰੇਮ ਜ਼ਰੂਰ ਰੱਖੀ, ਪ੍ਰੇਮ ਤੋਂ ਬਿਨਾਂ ਗਾਇਆ ਸੁਣਿਆ ਕਿਸੇ ਅਰਥ ਨਹੀਂ। ਤਾਂ ਹੀ ਤਾਂ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪ੍ਰੇਮ ਤੋਂ ਹੀਣੇ ਬੜੇ ਗਾਉਂਦੇ ਨੇ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਪਰ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਤੇ ਸਤ ਕਰਕੇ ਮੰਨਦਾ ਹੋਵੇ ਜਿਹੜਾ ਪ੍ਰੇਮ ਕਰੇਗਾ। ਸਤਿਗੁਰੂ ਕਹਿੰਦੇ ਨੇ ਗਾਵੀਐ ਸੁਣੀਐ, ਮਨ ਰੱਖੀਐ ਭਾਉ, ਅੰਦਰ ਪ੍ਰੇਮ ਰੱਖ। ਉਸ ਮਾਲਕ ਨੂੰ ਜੇ ਗਾਣਾ ਜੇ ਸੁਣਨਾ, ਪਹਿਲਾਂ ਗਾ ਫਿਰ ਉਹਨੂੰ ਆਪਣੇ ਅੰਦਰ ਬੈਠ ਕੇ ਸੁਣ, ਤੇ ਉਸ ਮਾਲਕ ਨੂੰ ਪ੍ਰੇਮ ਕਰ, ਉਸ ਮਾਲਕ ਦੇ ਨਾਮ ਨਾਲ ਨਿਉ ਕਰ। ਤੇ ਦਾਤਾ ਜੀ ਜਦੋਂ ਗਾਵਾਂਗੇ ਸੁਣਾਂਗੇ ਪ੍ਰੇਮ ਕਰਾਂਗੇ ਫਿਰ ਕੀ ਕਿਰਪਾ ਹੋਵੇਗੀ। ਸਾਹਿਬ ਕਹਿੰਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਜਿਹੜਾ ਦੁੱਖਾਂ ਤੋਂ ਤੂੰ ਆਵਾਜ਼ਾਰ, ਜਿਹੜੇ ਦੁੱਖ ਤੈਨੂੰ ਟਿਕਣ ਨਹੀਂ ਦਿੰਦੇ, ਤੂੰ ਗਾਖਾਂ ਗੁਰੂ ਕੀ ਬਾਣੀ, ਤੇਰਾ ਬਾਬਾ ਤਾਂ ਰੋਜ਼ ਆਵਾਜ਼ ਦਿੰਦਾ ਸੁਣਿਆ, ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, बाबा जी तो रोज कहने दुख रोग संताप उतरे सुनी सच्ची बाणी गावी है सुनी है मन रखिया पाओ दुख पर हर तेरे दुख खत्म हो जाएंगे सुख घर ले जाए मेरा सतगुरु तेरे हिरदे विच सुख टिका देगा तेरे अंदर नू सुख मिलेगा पर शर्त एक के गावी जेड़ा एक ओंकार है गावी ओ जिनू थाप कोई नहीं सकदा गावी ओ जेड़ा अपने आप बनया जिनू कोई बनान वाला नहीं ओनू ना गावी जिनू किसे ने बनाया जेड़ा किसे दा बनाया भलिया ओने कल नू टुटना नहीं ओने भजना भी है पर ओ ना जांदा है ना जमदा है ना मरदा है ओ साहिब अंगे साहिब ने पंजवीं पौड़ी दे इस अते हिस्से विच सिर्फ इनी गल दृढ़ कराई ओनू कोई थाप नहीं सकदा बना नहीं सकदा माया दी कालक तो रहते जेड़ा सिमरेगा ओनू मान मिलेगा जेड़ा गाएगा प्रेम करेगा सुनेगा ओदे दुखा कलेशा दा नाश होवेगा फिर इत्थे एक सवाल उठेगा कि जेड़े गाउंदे सन उन्हां दीआं खोपरियां नहीं उतरियां कि उन्हां नूं चरखड़ियां ते नहीं चाड़िया कि उन्हां लोगां ने जिन्हां गाया सुनिया उन्हां नूं दुख आए नहीं दुनिया दीआं नजरां विच ओह दुख ने पर गाउण सुनण वाला प्रेम करन वाला उस दुख नूं दुख ही नहीं मानदा गुरु तेग बहादुर जी ने एक बचन किया जो नर दुख मैं दुख नहीं माने दा मतलब दुख आउंदा जरूर है पर दुख नूं ओह थां ही कोई नहीं देंदा सुख सने अर भय नहीं जानता है कंचन माटी माने कारण सतगुरु कहिंदे ने जदों नारियल पक जांदा है कच्चे नारियल छिलके नाल जुड़े ने तोड़ेगा अंदरों गरी भी टुटेगी पकण तो बाद गरी तो वख हो जांदे ने उन्हां नारियलां ने जे छिलका तोड़ भी लैंदा ते अंदर उन्हां दा टुटदा नहीं एक उदाहरण दईए बस पर ढुकदी आपां सिर्फ इस करके समझाण वास्ते गुरु नानक साहिब कृपा करन आपां साहिब दे बचनां नूं कमा लईए आओ जिस गुरु ने इना मान दिता है ना इन गरीब सिंघन को देव पातशाही याद करे हमरी गुरियाई यही गल रतन सिंह भरे पंगू ने कैप्टन मरे नू कही थी जदो पुछया सी कौन देने पातशाही किन्ने दिती तुहानू यही गल कही थी ना मेरा गुरु मेनू पातशाह पातशाही दे के गया है जेड़ा पातशाह बनांदा है फिर उस गुरु के चरणा नाल जुड़िए अमृत की दात लवो नशे का खहड़ा छड़िए इस जीव दे रस पिछे गुरु नू ना छड़िए साडे बुजुर्ग तां अपने तन दे टुकड़े करा के भी गुरु नू ना छड़ गए और असी जीव दे रस पिछे क्यों छड़ी जाने आ सतगुरु मेहरामत करे सानू सूझ बख्शे इनिया को बेनतियां प्रवान करिया जे अगली ए पौड़ी परसों सोमवार शाम दे दीवान विच कोशिश करांगा जे गुरु तेग बहादुर जी का जीवन पूरा कल नू सुना सकिया नहीं ते परसों फिर गुरु तेग बहादुर जी का जीवन शाम दे दीवान विच आपां विचारांगे वाहिगुरु जी का खालसा वाहिगुरु जी